आप जी सरवण कर रहे हो जगत गुरु श्री गुरु नानक देव साहब जी का इतिहास। गरीब नवाज सतगुरु दयानिध स्वामी दीपां दी सैर करदे करदे अनेक दीपां दे जीवां नूं करतार्थ करदिआं सब नूं इही कहिंदे भजन करो नाम जपो चंगे कर्मां च प्रवृत्त होवो वंड के छको। जंबू दीप ते आए हन जंबू दीप ते अपने आके चरण पाए हन। ए दीप बाकी दे जेड़े छे दीप ने उना दीपां तो सब तो वड्डा ते विस्थार वाला दीप है। आओ अगला अध्याय प्रारंभ हो रहा है। वीवां अध्याय है श्री नानक प्रकाश ग्रंथ दा उत्तरार्ध हिस्से दा। वीवें अध्याय दी आरंभता तो पहला महाकवि जी ने मंगला चरण कीता गुरु साहब दे चरण कमलां दा। मन बिरतियां एकाग्र करिए गरीब नवाज सतगुरु गुरु नानक साहब जी दे चरणा दा ध्यान अपने हिरदयां च वसाउंदिआं रसना नूं पवित्र करदिआं आखो जी सतनाम श्री
वाहे गुरु साहिब जी।
सतनाम
श्री वाहे गुरु साहिब जी। दोहरा श्री गुर चरण सरोज को रिदि ध्यान तर रोज।
सतगुरु गुरु नानक साहब दे जो चरण कमल हन हे मेरिया मना तू नित गुरु नानक साहब दे चरणा कमलां दा ध्यान धारण कर। नित गुरु जी दे चरणा दा ध्यान धन गुरु नानक साहब जी दे चरणा दा ध्यान हे मेरिया मना तू रोज धारण कर।
पाए सुमत को ओजियत निज स्वरूप को खोज।
जदों तू गुरु साहब दे चरणा कमलां दा ध्यान धारण करेगा ता तेनू श्रेष्ठ मत दी प्राप्ति होवेगी और श्रेष्ठ मत दे ओज नाल बल नाल तू अपने निज स्वरूप नू खोजेगा अपने निज स्वरूप दी खोज दे विच जुड़ेगा।
चौपाई श्री अंगद सुनिए गुण पूरन।
ए कथा गुरु अंगद देव साहब जी नू भाई बाला जी सुनाउंदे हन।
आए जंबू मैं पुन तूरन।
धन गुरु नानक साहब जी चलदे चलदे जंबू दीप आए हन।
सहज सुभायक आए सोहेलू
और सहज सुभाए सुते सिद्ध सुखाले तरीके नाली महाराज जी पहुंचे हन।
होत पयो सिद्धन सो मेलू।
जंबू दीप दे जीवां दा पार उतारा सतगुरां ने कीता है। चलदे चलदे गरीब नवाज पातशाह जी इधर जिधर नानक मता साहेब है परे उपर रीठा साहब दा पावन स्थान है। इस इलाके च सतगुरु जी चलदिआं चलदिआं पहुंचे ने। सिद्धां दे नाल महाराज जी दा मेल मिलाप होया है।
गोरख तप को हुतो स्थाना।
गोरख दी तपस्या दा बड़ा बड़ा स्थान सी इथे।
बैठ गए ने कृपा निदाना।
कृपा दे खजाने सतगुरु सचे पातशाह जी महाराज जी आण के इथे बैठ गए।
सब सिद्धन मिल इक तिल लीनो।
उस वेले सिद्धां ने की कीता गुरु साहब जी दी परख करन वास्ते एक तिल दा दाना लिया छोटे जे आकार दा।
गुर आगे पेट सो तर दीनो।
तिल दा ओ दाना सतगुरु जी दे अगे भेटा कीता महाराज जी दे अगे अर्पण कीता।
कहो कि सब में दियो बरताई।
कहन लगे जी तुसी कहंदे हो वंड के छकना चाहिदा है आ लो आ तिल दा दाना साडे सारिआं विच वंड के सानू छकाओ। महाराज जी दी परख करन वास्ते इन्हां ने सब कुछ कीता सी। वेखदे आ वी तिल दा दाना किवें वंडणगे। छोटे जे आकार दा दाना है ओह तां इक व्यक्ति दे मुख विच ही आवे सारिआं विच किवें वंडिआ जाएगा। उन्हां ने इस नीति दे नाल गुरु साहब जी दे सानमुखो तिल दा दाना रखिआ वी इह वंडिआ नहीं जाणा ते फिर असी आखांगे तुसी कहंदे हो वंड के छकना चाहीदा ते इह तां वंडिआ नहीं गिआ तुहाडे कोलों। असी इस तरीके नाल इन्हां नूं घेरांगे ਤੋ ਇਹ ਬਿਰਤੀ ਦੇ ਨਾਲ ਇਹਨਾਂ ਸਿੱਧਾਂ ਨੇ ਤਿਲ ਦਾ ਦਾਣਾ ਮਹਾਰਾਜ ਜੀ ਨੂੰ ਭੇਟ ਕੀਤਾ ਤੇ ਕਹਿੰਦੇ ਜੀ ਇਹ ਵੰਡ ਕੇ ਸਾਨੂੰ ਸਾਰਿਆਂ ਨੂੰ ਛਕਾਓ।
ਨੀਰ ਦੁਰਾਏ ਦੀਨ ਤੈ ਥਾਈ।
ਫਿਰ ਇਹਨਾਂ ਨੇ ਹੋਰ ਨੀਤੀ ਵਰਤੀ, ਜਿਹੜਾ ਪਾਣੀ ਸੀ ਉੱਥੇ ਨੇੜੇ ਤੇੜੇ ਪਾਣੀ ਇਹਨਾਂ ਨੇ ਛੁਪਾ ਦਿੱਤਾ, ਪਾਣੀ ਕਿਤੋਂ ਪ੍ਰਗਟ ਨਾ ਹੋਣ ਦੇਣ, ਸਾਰੇ ਪਾਸੇ ਪਾਣੀ ਲੁਕਾ ਦਿੱਤਾ ਛਪਾ ਦਿੱਤਾ।
ਸਰਬ ਪ੍ਰਕਾਰ ਜਾਨ ਗੁਣ ਖਾਨੀ।
ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ ਭਾਈ ਬਾਲੇ ਮਰਦਾਨੇ ਨੂੰ ਵੀ, ਮਰਦਾਨਿਆ ਏਦਾਂ ਕਰੋ ਵੀ ਇਹ ਤਿਲ ਦਾ ਦਾਣਾ ਰਗੜ ਕੇ ਨਾ ਉਹਦੇ ਚ ਜਲ ਪਾ ਕੇ ਸਾਰਿਆਂ ਨੂੰ ਛਕਾ ਦਿਓ। ਸਿੱਧਾਂ ਨੇ ਵੇਖਿਆ ਵੀ ਹੁਣ ਜਾਲੀ ਲੁਕਾ ਦੇਈਏ, ਇੱਥੇ ਜਾਲੀ ਨਾ ਪੈਦਾ ਹੋਵੇਗਾ, ਫਿਰ ਵੇਖਾਂਗੇ ਕਿਵੇਂ ਵੰਡਣਗੇ ਰਗੜ ਕੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਅੰਤਰਯਾਮੀ ਸਤਿਗੁਰੂ ਜੀ ਇਹਨਾਂ ਦੇ ਮਨ ਦੀ ਖੋਟ ਸਮਝ ਗਏ, ਜਾਣ ਗਏ।
ਮੇਰੇ ਸੰਗ ਕਈ ਅਸਬਾਨੀ।
ਸਤਿਗੁਰੂ ਜੀ ਨੇ ਭਾਈ ਬਾਲੇ ਨੂੰ ਇਸ ਤਰ੍ਹਾਂ ਬਚਨ ਕਹੇ,
ਹੇ ਬਾਲੇ ਤੁਮ ਕੋਟੋ ਨੀਕੇ।
ਮਹਾਰਾਜ ਜੀ ਕਹਿੰਦੇ ਬਾਲਿਆ ਇਹ ਤਿਲ ਦਾ ਦਾਣਾ ਲੈ ਕੇ ਤੁਸੀਂ ਇਹਦਾ ਰਗੜਾ ਲਾਓ, ਇਹਨੂੰ ਕੋਟੋ।
ਬਹੁਰ ਵਰਤਾਵੋ ਮੱਦ ਸਭੀ ਕੇ।
ਔਰ ਇਹਦੇ ਚ ਜਲ ਪਾ ਕੇ ਤੇ ਸਾਰਿਆਂ ਵਿਚ ਵਰਤਾ ਦਿਓ।
ਹੁਤੀ ਦੂਰ ਸਰਤਾ ਬਹਿ ਬਾਰੀ।
ਉਥੋਂ ਕੁਝ ਦੂਰੀ ਤੇ ਪਾਣੀ ਵਹਿੰਦਾ ਸੀ, ਨਦੀ ਵਗਦੀ ਸੀ, ਦਰਿਆ ਵਗਦਾ ਸੀ।
ਉੱਚੇ ਸੁਰਸੋਂ ਗੁਰੂ ਗੁਹਾਰੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਵੀ ਨੇੜੇ ਤੇੜੇ ਇਹਨਾਂ ਨੇ ਪਾਣੀ ਬੰਦ ਕਰ ਦਿੱਤਾ, ਲੁਕਾ ਦਿੱਤਾ, ਜਿਹੜੀ ਨਦੀ ਦੂਰ ਵਗਦੀ ਸੀ ਨਾ, ਪਾਤਸ਼ਾਹ ਨੇ ਉਹਨੂੰ ਹੀ ਆਵਾਜ਼ ਮਾਰੀ, ਐ ਨਦੀਏ ਐ ਦਰਿਆ ਲਿਆ, ਸਾਨੂੰ ਪਾਣੀ ਚਾਹੀਦਾ, ਇੱਧਰ ਆ ਕੇ ਪਾਣੀ ਦੇ ਜਾ।
ਸੋ ਆਈ ਤਤਕਾਲ ਅਗਾਰੀ।
ਕਹਿੰਦੇ ਉਹ ਨਦੀ ਉਥੋਂ ਚੱਲ ਕੇ ਸਤਿਗੁਰਾਂ ਦੇ ਹੁਕਮ ਨਾਲ ਮਹਾਰਾਜ ਜੀ ਦੇ ਪਾਸ ਪਹੁੰਚ ਗਈ।
ਮਨੋ ਬੁਲਾਈ ਕਿਨ ਗੋ ਪਾਰੀ।
ਕਹਿੰਦੇ ਮਨੋ ਜਿਵੇਂ ਕਿਸੇ ਨੇ ਗਾਂ ਪਾਲੀ ਹੋਵੇ ਤੇ ਉਹਨੂੰ ਆਵਾਜ਼ ਮਾਰ ਕੇ ਸੱਦ ਲਏ ਤੇ ਗਾਂ ਉਹਦੇ ਕੋਲ ਆ ਜਾਂਦੀ ਹੈ ਨਾ, ਕਹਿੰਦੇ ਇਸ ਤਰ੍ਹਾਂ ਉਹ ਨਦੀ ਮਾਨੋ ਮਹਾਰਾਜ ਜੀ ਦੀ ਪਾਲੀ ਗਊ ਸੀ, ਸਤਿਗੁਰਾਂ ਦਾ ਬਚਨ ਸੁਣਦਿਆਂ ਹੀ ਮਹਾਰਾਜ ਜੀ ਤੱਕ ਆ ਗਈ।
ਤੈ ਤੇ ਜਲ ਪਾਤਰ ਭਰ ਲੀਨੋ।
ਭਾਈ ਸਾਹਿਬ ਭਾਈ ਬਾਲਾ ਜੀ ਨੇ ਉਹਦੇ ਵਿਚੋਂ ਜਿਹੜਾ ਆਪਣਾ ਭਾਂਡਾ ਸੀ ਪਾਣੀ ਦਾ ਉਹ ਭਰ ਲਿਆ।
ਤਿਲ ਕੋ ਕੋਟ ਮਿਲਾਵਨ ਕੀਨੋ।
ਔਰ ਜਿਹੜਾ ਤਿਲ ਸੀ ਉਹਨੂੰ ਘੋਟ ਕੇ ਉਸ ਪਾਣੀ ਦੇ ਵਿਚ ਮਿਲਾ ਦਿੱਤਾ।
ਹੁਣ ਸਭ ਸਿੱਧਨ ਮੈਂ ਵਰਤਾਵਾ।
ਫਿਰ ਉਹ ਸਾਰੇ ਸਿੱਧਾਂ ਵਿਚ ਮਹਾਰਾਜ ਜੀ ਨੇ ਵੰਡ ਦਿੱਤਾ, ਵਰਤਾ ਦਿੱਤਾ। ਭਾਈ ਬਾਲਾ ਜੀ ਨੇ ਗੁਰਦੇਵ ਦਾ ਹੁਕਮ ਮੰਨ ਕੇ ਸਾਰਿਆਂ ਵਿੱਚ ਉਹ ਜਲ ਵਰਤਾ ਦਿੱਤਾ ਜਿਹਦੇ ਚੋ ਤਿਲ ਘੋਟ ਕੇ ਪਾਇਆ ਸੀ।
ਤਿੰਨ ਸਮਾਜ ਅਤ ਪਿਖਤ ਲਜਾਵਾ।
ਉਹਨਾਂ ਨੇ ਜਦੋਂ ਮਹਾਰਾਜ ਜੀ ਦੀ ਇਹ ਖੇਡ ਵੇਖੀ ਤੇ ਬੜੇ ਸ਼ਰਮਿੰਦਾ ਜੇ ਹੋਏ ਕਿ ਅਸੀਂ ਤਾਂ ਇਹਨਾਂ ਦੀ ਹੇਠ ਹੀ ਕਰਨਾ ਚਾਹੁੰਦੇ ਸੀ, ਪਾਣੀ ਵੀ ਲੁਕਾ ਦਿੱਤਾ ਸੀ, ਪਰ ਇਹਨਾਂ ਨੇ ਤਾਂ ਨਦੀ ਇੱਥੇ ਸੱਦ ਲਈ, ਆਪਣੇ ਪਾਸ ਐਸੇ ਸਮਰੱਥ ਨੇ। ਤੋ ਸਿੱਧ ਉਸ ਵੇਲੇ ਲਜਾਏਮਾਨ ਵੀ ਹੋਏ, ਸ਼ਰਮਿੰਦਾ ਵੀ ਹੋਏ। ਗੁਰੂ ਖਾਲਸਾ ਜੀ ਵੰਡ ਛਕਣ ਦਾ ਸਿਧਾਂਤ ਸਤਿਗੁਰੂ ਜੀ ਨੇ ਪ੍ਰਗਟ ਕੀਤਾ, ਜੇ ਨੀਅਤ ਹੋਵੇ ਤੇ ਬੰਦਾ ਥੋੜੇ ਚੋਂ ਵੀ ਵੰਡ ਲੈਂਦਾ, ਜੇ ਨੀਅਤ ਨਾ ਹੋਵੇ ਤੇ ਭਾਵੇਂ ਬਹੁਤ ਕੁਝ ਹੋਵੇ ਫਿਰ ਵੀ ਵੰਡਣ ਦੀ ਬਿਰਤੀ ਨਹੀਂ ਹੁੰਦੀ, ਨੀਅਤ ਹੋਵੇ ਤੇ ਥੋੜੇ ਵਿੱਚ ਵੀ ਵੰਡਣ ਦੀ ਬਿਰਤੀ ਰੱਖ ਲੈਂਦਾ ਹੈ। ਵੰਡ ਛਕਣ ਦਾ ਸਿਧਾਂਤ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹ ਤ੍ਰੈ ਸੂਤਰੀ ਪ੍ਰੋਗਰਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ, ਪੂਰੇ ਸੰਸਾਰ ਨੂੰ ਦਿੱਤਾ ਹੈ। ਤੋ ਇੱਥੇ ਵੰਡ ਛਕਣ ਦਾ ਸਿਧਾਂਤ ਮਹਾਰਾਜ ਜੀ ਨੇ ਜਦੋਂ ਪ੍ਰਗਟ ਕਰਕੇ ਵਿਖਾ ਦਿੱਤਾ, ਸਿੱਧ ਜਿਹੜੇ ਸਤਿਗੁਰਾਂ ਦੀ ਹੇਠ ਹੀ ਕਰਨਾ ਚਾਹੁੰਦੇ ਸੀ, ਆਪਣੀ ਹੇਠ ਹੀ ਜਦੋਂ ਹੋਈ ਇਹਨਾਂ ਦੀ, ਬੜੇ ਸ਼ਰਮਿੰਦਾ ਹੋਏ, ਸਿਰ ਨੀਵੇਂ ਕਰਦੇ ਹਨ।
ਬੋਲਿਓ ਮੰਗਲ ਨਾਥ ਸੁਜਾਨਾ।
ਇਹਨਾਂ ਵਿੱਚੋਂ ਇੱਕ ਸਿੱਧ ਸੀ, ਉਸ ਸਿੱਧ ਦਾ ਨਾਮ ਹੈ ਮੰਗਲ ਨਾਥ। ਉਹ ਬੋਲਿਆ,
ਕੱਲ ਮੈਂ ਤੁਮੇ ਅਵਤਾਰ ਮਹਾਨਾ।
ਕਹਿਣ ਲੱਗਾ ਜੀ ਤੁਸੀਂ ਇਸ ਕਲੀ ਕਾਲ ਦੇ ਅਵਤਾਰ ਹੋ, ਤੁਸੀਂ ਕਲਯੁਗ ਦੇ ਅਵਤਾਰੀ ਪੁਰਸ਼ ਹੋ।
ਅਲੱਖ ਨਿਰੰਜਨ ਮੂਰਤ ਰੂਰੀ।
ਤੁਹਾਡੀ ਅਲੱਖ ਮੂਰਤ ਪਰਮੇਸ਼ਰ ਦੀ ਸੁੰਦਰ ਮੂਰਤ ਹੈ।
ਸਭ ਬਿਦ ਕੀ ਅਜ਼ਮਤ ਧਰ ਪੂਰੀ।
ਤੁਸੀਂ ਸਰਬ ਪ੍ਰਕਾਰ ਦੀਆਂ ਅਜ਼ਮਤਾਂ ਨੂੰ, ਕਰਾਮਾਤਾਂ ਨੂੰ ਧਾਰਨ ਕਰਨ ਵਾਲੇ ਸਮਰੱਥ ਗੁਰੂ ਹੋ।
ਤੁਮਰੀ ਸਰਬਰ ਮੂਰਖ ਕਰਈ।
ਇਹ ਮੂਰਖ ਨੇ ਜਿਹੜੇ ਤੁਹਾਡੀ ਬਰੋਬਰੀ ਕਰਦੇ ਹੈ, ਇਹ ਮੂਰਖ महाराज जेड़े तुहाडी बराबरी करना चाहुंदे हन
बोहर लजाए रिदे दुख पारई
और मुड़ के शर्मिंदा हुंदे ने लजाए मान हुंदे ने ते दुख भोगदे हन
मन मुख महिमा जाने नाई
महाराज जेड़े मन मुख ने ओ तुहाडी महिमा नहीं जानदे मन मुखा नूं तुहाडी महिमा दा कोई अंदाजा नहीं
निज हंकार बिखे गरबाही
मन मुख अपने हंकार ते हैंकड़ दे विच ही गरबे रहिंदे हन ਉਹ ਆਪਣੇ ਹੀ ਹੰਕਾਰ ਦੇ ਵਿੱਚ ਵਿਚਲਿਤ ਰਹਿੰਦੇ ਹਨ
ਤੁਮੇ ਪਛਾਣੇ ਸੇ ਗੁਣ ਖਾਨੀ
ਮਹਾਰਾਜ ਜਿਹੜੇ ਤੁਹਾਨੂੰ ਪਛਾਣਦੇ ਆ ਨਾ ਉਹ ਗੁਣਾਂ ਦੀ ਖਾਨ ਹੋ ਜਾਂਦੇ ਨੇ ਜਿਹੜੇ ਪਛਾਣ ਲੈਂਦੇ ਨੇ ਤੁਹਾਨੂੰ ਕਿ ਤੁਸੀਂ ਗੁਰਦੇਵ ਹੋ ਸਮਰੱਥ ਗੁਰੂ ਹੋ ਮਹਾਰਾਜ ਜੀ ਉਹਨਾਂ ਚ ਸਾਰੇ ਗੁਣ ਆ ਜਾਂਦੇ ਹਨ
ਸੁਨ ਸ਼੍ਰੀ ਨਾਨਕ ਉਚਰੀ ਬਾਣੀ
ਜਦੋਂ ਸਿੱਧਾਂ ਨੇ ਬਚਨ ਕਹੇ ਤੇ ਸਤਿਗੁਰੂ ਜੀ ਬੋਲੇ
ਮੰਗਲ ਨਾਥ ਸੁਨੋ ਤੁਮ ਐਸੇ
ਮਹਾਰਾਜ ਜੀ ਕਹਿੰਦੇ ਮੰਗਲ ਨਾਥ ਜੀ ਸੁਣੋ ਇਸ ਗੱਲ ਨੂੰ ਧਿਆਨ ਨਾਲ
ਨਾਮ ਬਿਨਾ ਗਤ ਹੋਤ ਨ ਕੈਸੇ
ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਦੀ ਕਲਿਆਣ ਨਹੀਂ ਹੋਣੀ ਇਹ ਜਾਣ ਲਓ ਚਾਹੇ ਤੁਸੀਂ ਯੋਗ ਦੀ ਕਮਾਈ ਕਰਦੇ ਹੋ ਯੋਗ ਸਾਧਨਾ ਕਰਦੇ ਹੋ ਬੜੇ ਬੜੇ ਤਪੱਸਿਆ ਦੇ ਸਾਧਨ ਨੇ ਤੁਹਾਡੇ ਪਰ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੇਮ ਦੀ ਪ੍ਰਾਪਤੀ ਨਹੀਂ ਹੋਣੀ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ
ਨਾਮਹੀਨ ਨਰ ਨਰਕ ਸਿਧਾਵੇ
ਜਿਹੜੇ ਨਾਮ ਵਿਹੂਣੇ ਬੰਦੇ ਨੇ ਉਹ ਨਰਕਾਂ ਵਿੱਚ ਜਾਂਦੇ ਹਨ ਉਹ ਨਰਕ ਗਾਮੀ ਹੁੰਦੇ ਹਨ
ਬੇਮੁਖ ਨਾਮ ਅਧਿਕ ਦੁੱਖ ਪਾਵੇ
ਨਾਮ ਤੋਂ ਬੇਮੁਖ ਹੋਏ ਉਹ ਅਧਿਕ ਦੁੱਖ ਭੋਗਦੇ ਨੇ ਉਹਨਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ
ਸੁਣ ਕੇ ਬੋਲਿਓ ਭੰਗਰ ਬੈਨਾ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਲਾਗੇ ਭੰਗਰ ਨਾਥ ਬੈਠਾ ਸੀ ਉਹ ਬੋਲਿਆ ਕੋਲੋਂ ਕਹਿਣ ਲੱਗਾ
ਯੋਗ ਗਿਆਨ ਬਿਨ ਕੇਵਲ ਹੈ ਨਾ
ਕਹਿੰਦਾ ਜੀ ਯੋਗ ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਅਸੀਂ ਕਹਿੰਦੇ ਹਾਂ ਯੋਗ ਔਰ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਤੁਸੀਂ ਕਹਿੰਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ
ਤੁਮ ਕੈਸੇ ਕਹਿ ਨਾਮ ਬਖਾਨੋ
ਸਾਡੇ ਮਤ ਵਿੱਚ ਤਾਂ ਇਹ ਸਿਧਾਂਤ ਹੈ ਕਿ ਸਾਧ ਵਿਸ਼ਵਰ ਪ੍ਰਾਣਾ ਧਾਨੀ ਨੀ ਕਿਰਿਆ ਯੋਗ ਕਿ ਸਾਡੇ ਮਤ ਵਿੱਚ ਯੋਗ ਦੀ ਕਿਰਿਆ ਦੁਆਰਾ ਹੀ ਮੁਕਤੀ ਨੂੰ ਸੰਭਵ ਮੰਨਿਆ ਹੈ ਕਿ ਜਿਹੜਾ ਯੋਗ ਦੀ ਸਾਧਨਾ ਕਰਦਾ ਉਹੀ ਮੁਕਤ ਹੁੰਦਾ ਹੈ ਪਰ ਤੁਸੀਂ ਕਹਿੰਦੇ ਹੋ ਕਿ ਨਾਮ ਦੇ ਨਾਲ ਮੁਕਤੀ ਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ
ਮਨ ਮੈਂ ਮਤ ਨਾ ਹਮਾਰੋ ਜਾਨੋ
ਤੁਹਾਨੂੰ ਸਾਡੇ ਮਤ ਦਾ ਗਿਆਨ ਨਹੀਂ ਹੈ ਕਿ ਜਿਹੜਾ ਸਾਡਾ ਮਤ ਹੈ ਜਿਹੜਾ ਸਾਡਾ ਸ਼ਾਸਤਰ ਹੈ ਯੋਗ ਸ਼ਾਸਤਰ ਇਹਦਾ ਗਿਆਨ ਤੁਹਾਨੂੰ ਨਹੀਂ ਹੈ
ਦੋਹਰਾ ਗੁਰੂ ਕਹੇ ਸ਼੍ਰੀ ਨਾਮ ਮੈਂ ਜਬਈ ਮਨ ਥਿਤ ਪਾਏ
ਮਹਾਰਾਜ ਜੀ ਅੱਗੋਂ ਬੋਲੇ ਕਹਿਣ ਲੱਗੇ ਭੰਗਰ ਨਾਥ ਸੁਣ ਜਦੋਂ ਕਿਸੇ ਦਾ ਨਾਮ ਚ ਮਨ ਟਿਕ ਜਾਂਦਾ ਹੈ ਨਾਮ ਪਹਿਲਾਂ ਜਪੀਏ ਮਨ ਟਿਕਦਾ ਨਹੀਂ ਮਨ ਭਜਦਾ ਹੈ ਪਰ ਜਿਵੇਂ ਜਪਦਿਆਂ ਜਪਦਿਆਂ ਸਾਧਨਾ ਕਰਦਿਆਂ ਕਰਦਿਆਂ ਇਹ ਮਨ ਨਾਮ ਦੇ ਵਿੱਚ ਟਿਕ ਜਾਂਦਾ ਜਦੋਂ ਇਸਥਿਤ ਹੋ ਜਾਂਦਾ
ਈਸ਼ਰ ਕਰਣਾ ਤੇ ਤਬੇ ਗਿਆਨ ਰਿਦੇ ਹੋਏ ਜਾਏ
ਜਦੋਂ ਇਹ ਮਨ ਨਾਮ ਚ ਟਿਕ ਜਾਂਦਾ ਫਿਰ ਈਸ਼ਵਰ ਦੀ ਕਰੁਣਾ ਹੁੰਦੀ ਹੈ ਇਹਦੇ ਅੰਦਰ ਫਿਰ ਗਿਆਨ ਦਾ ਸਾਕਸ਼ਾਤਕਾਰ ਹੋ ਜਾਂਦਾ ਸਾਡੇ ਮਤ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਜਪ ਕੇ ਗਿਆਨ ਦੀ ਪ੍ਰਾਪਤੀ ਹੈ ਗਿਆਨ ਪ੍ਰਾਪਤ ਕਰਕੇ ਨਾਮ ਜਪਣ ਦੀ ਗੱਲ ਨਹੀਂ ਕਹੀ ਪਾਤਸ਼ਾਹ ਕਹਿੰਦੇ ਨਾਮ ਦੀ ਸਾਧਨਾ ਕਰਕੇ ਗਿਆਨ ਦੀ ਉਤਪਤੀ ਹੁੰਦੀ ਹੈ ਜਦੋਂ ਨਾਮ ਚ ਮਨ ਟਿਕ ਜਾਂਦਾ ਹੈ ਫਿਰ ਇਸੇ ਮਨ ਵਿੱਚ ਗਿਆਨ ਉਤਪੰਨ ਹੁੰਦਾ ਤੇ ਮਨ ਜਾਣ ਲੈਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਇਹਨੂੰ ਸੋਝੀ ਹੋ ਜਾਂਦੀ ਆਪਣੇ ਨਿੱਜ ਸਰੂਪ ਦਾ ਗਿਆਨ ਇਹਨੂੰ ਹੋ ਜਾਂਦਾ
ਨਾਮ ਬਿਨਾ ਨੇ ਜੋਗ ਹੈ ਦੇਖੋ ਰਿਦੇ ਵਿਚਾਰ
ਕਹਿੰਦੇ ਨਾਮ ਤੋਂ ਬਿਨਾਂ ਯੋਗ ਨਿਸ਼ਫਲ ਹੈ ਭੰਗਰ ਨਾਥ ਨਾਮ ਤੋਂ ਬਿਨਾਂ ਇਹ ਯੋਗ ਨਿਸ਼ਫਲ ਹੈ ਇਸ ਗੱਲ ਨੂੰ ਆਪਣੇ ਹਿਰਦੇ ਚ ਵਿਚਾਰ ਕੇ ਵੇਖ ਲਓ
ਤਾਂ ਤੇ ਸਭਈ ਸਿੱਧ ਮੈਂ ਨਾਮ ਲਖੋ ਸੁਖਕਾਰ
ਇਸ ਕਰਕੇ ਸਾਰਿਆਂ ਸਿੱਧਾਂ ਦੇ ਵਿੱਚ ਇਹ ਗੱਲ ਜਾਣ ਲਓ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੀ ਸਾਰੇ ਸੁੱਖਾਂ ਦੀ ਕਾਰ ਹੈ ਸੁੱਖਾਂ ਦਾ ਸਾਰ ਹੈ
ਸੋਰਠਾ ਅਤਿਸ਼ੇ ਸ਼੍ਰੇਸ਼ਟ ਨਾਮ ਹੈ ਨੋਕਾ ਕਲੀ ਕਾਲ ਮਾਏ।
ਮਹਾਰਾਜ ਜੀ ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਹੜਾ ਕਿਸ਼ਤੀ ਵਾਂਗੂ ਬੇੜੀ ਵਾਂਗੂ ਇਸ ਜੀਵ ਨੂੰ ਇਸ ਸੰਸਾਰ ਤੋਂ ਤਾਰਦਾ ਹੈ। ਕਲਯੁਗ ਵਿੱਚ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਚੜ੍ਹੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਕਲਯੁਗ ਵਿੱਚ ਨਾਮ ਜਹਾਜ਼ ਹੈ, ਨਾਮ ਹੀ ਤੁਲਹਾ ਹੈ, ਨਾਮ ਹੀ ਬੇੜੀ ਹੈ, ਜਿਹੜਾ ਇਸ ਭਾਵ ਸਾਗਰ ਤੋਂ ਪਾਰ ਉਤਾਰਨੇ ਵਾਲਾ ਹੈ।
ਸ਼ਬਦ ਪੰਨਿਓ ਅਭਿਰਾਮ ਸਿੱਧਨ ਕੋ ਲੱਜਿਤ ਕਰਨ।
ਸਿੱਧਾਂ ਨੂੰ ਲੱਜਿਤ ਕਰਨ ਵਾਸਤੇ, ਸ਼ਰਮਿੰਦਾ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ। ਸੁਣੋ ਜੀ,
ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਭੂ ਦੇ ਮੜੀ ਵਧਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਮ ਕਲੀ ਰਾਗ ਵਿੱਚ ਸ਼ਬਦ ਉਚਾਰਿਆ। ਖਾਲਸਾ ਜੀ, ਰਾਮ ਕਲੀ ਰਾਗ ਵਿੱਚ ਹੀ ਪਾਤਸ਼ਾਹ ਨੇ ਵੱਧ ਯੋਗੀਆਂ ਨਾਲ ਚਰਚਾ ਕੀਤੀ ਹੈ। ਸੰਗੀਤ ਦੇ ਆਚਾਰਿਆ ਲੋਕ ਦੱਸਦੇ ਨੇ ਕਿ ਯੋਗੀਆਂ ਨੂੰ ਰਾਮ ਕਲੀ ਰਾਗ ਬੜਾ ਪਿਆਰਾ ਰਾਗ ਹੈ। ਤੋ ਰਾਮ ਕਲੀ ਰਾਗ ਵਿੱਚ ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਸਿੱਧਾਂ ਨਾਲ ਯੋਗੀਆਂ ਨਾਲ ਚਰਚਾ ਕਰਦਿਆਂ ਉਚਾਰਨ ਕੀਤੀ ਹੈ। ਤੋ ਰਾਮ ਕਲੀ ਰਾਗ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਗ ਪ੍ਰਬੋਧ ਹੈ, ਮੜੀ ਵਧਾਵੈ ਹੈ। ਮਹਾਰਾਜ ਜੀ ਕਹਿੰਦੇ ਲੋਕਾਂ ਨੂੰ ਤੁਸੀਂ ਪ੍ਰਬੋਧ ਗਿਆਨ ਦਿੰਦੇ, ਉਪਦੇਸ਼ ਕੀ ਉਪਦੇਸ਼ ਦਿੰਦੇ ਹੋ ਜੀ, ਇਹ ਸਾਰਾ ਸੰਸਾਰ ਨਾਸ਼ਵਾਨ ਹੈ, ਆ ਤੁਸੀਂ ਕਿਹੜਿਆਂ ਘਰਾਂ ਦੇ ਮੋਹਾਂ ਵਿੱਚ ਪਏ ਹੋਏ ਹੋ, ਲੋਕਾਂ ਨੂੰ ਇਹ ਪ੍ਰਬੋਧ ਦਿੰਦੇ ਹੋ ਯੋਗੀਓ, ਸਿੱਧੋ ਇਹੀ ਗਿਆਨ ਦਿੰਦੇ ਹੋ ਲੋਕਾਂ ਨੂੰ, ਕਿਉਂ ਘਰਾਂ ਦੇ ਮੋਹ ਚ ਫਸੇ ਹੋਏ ਹੋ ਜੀ ਤੁਸੀਂ? ਜੱਗ ਨੂੰ ਤਾਂ ਇਹ ਪ੍ਰਬੋਧ ਗਿਆਨ ਦਿੰਦੇ ਹੋ, ਆਪ ਤੁਸੀਂ ਆਪਣੇ ਰਹਿਣ ਵਾਸਤੇ ਵੱਡੇ ਵੱਡੇ ਮੱਠ ਬਣਾਉਂਦੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਏਦਾਂ ਕਹਿ ਲਈਏ ਵੀ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ ਘਰ ਬਾਰ ਛੱਡ ਦਿੱਤਾ, ਘਰ ਤਿਆਗ ਦਿੱਤਾ, ਆਪਣੇ ਪਰਿਵਾਰ ਛੱਡ ਦਿੱਤੇ ਹੈ, ਤੇ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਘਰਾਂ ਨਾਲ ਸਨੇਹ ਨਾ ਕਰਿਆ ਕਰੋ, ਤੇ ਆਪਣੇ ਵੱਡੇ ਵੱਡੇ ਡੇਰੇ ਬਣਾਏ ਹੋਏ ਨੇ। ਪਾਤਸ਼ਾਹ ਬੜੇ ਖਰੇ ਲਫ਼ਜ਼ਾਂ ਚ ਕਹਿ ਰਹੇ ਨੇ, ਸਾਫ ਬਿਲਕੁਲ ਸਪਸ਼ਟ। ਓਦਾਂ ਕਹਿੰਦੇ ਜੀ ਅਸੀਂ ਸ਼ਾਦੀ ਨਹੀਂ ਕਰਾਉਣੀ, ਅਸੀਂ ਆਪਣਾ ਘਰ ਬਾਰ ਛੱਡਿਆ ਹੋਇਆ, ਟੱਬਰ ਛੱਡਿਆ, ਪਰਿਵਾਰ ਛੱਡਿਆ, ਲੋਕਾਂ ਨੂੰ ਇਹ ਗਿਆਨ ਦਿੰਦੇ ਹੋ ਵੀ ਇਹ ਛੱਡ ਦੇਣੇ ਚਾਹੀਦੇ ਨੇ, ਤੇ ਆਪਣੇ ਵੱਡੇ ਵੱਡੇ ਮੱਠ ਬਣਾਏ ਹੋਏ ਨੇ। ਮੜੀ ਦਾ ਮਤਲਬ ਹੁੰਦਾ ਮੱਠ, ਯੋਗੀ ਜਿਹੜਾ ਡੇਰਾ ਬਣਾਉਂਦੇ ਨੇ ਉਹਨੂੰ ਮੱਠ ਕਹਿੰਦੇ ਨੇ, ਮੜੀ ਕਹਿੰਦੇ ਆ ਉਹਨੂੰ, ਉਹ ਮੱਠ ਕਹਿੰਦੇ ਵੀ ਇਹ ਯੋਗੀਆਂ ਦਾ ਮੱਠ ਹੈ। ਮਹਾਰਾਜ ਜੀ ਕਹਿੰਦੇ ਆਪਣੇ ਤੁਸੀਂ ਵੱਡੇ ਵੱਡੇ ਮੱਠ ਬਣਾਏ ਹੋਏ ਨੇ, ਵੱਡੇ ਵੱਡੇ ਡੇਰੇ ਬਣਾਏ ਹੋਏ ਨੇ।
ਆਸਣ ਤਿਆਗ ਕਾਏ ਸੱਚ ਪਾਵੇ।
ਮਹਾਰਾਜ ਜੀ ਕਹਿੰਦੇ ਆਪਣਾ ਆਸਣ ਛੱਡ ਕੇ, ਯਾਨੀ ਕਿ ਚੰਚਲਤਾ ਦੇ ਨਾਲ ਤੁਸੀਂ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦੇ ਜੇ ਤੁਹਾਡਾ ਮਨ ਚੰਚਲ ਹੈ, ਜੇ ਤੁਹਾਡਾ ਮਨ ਟਿਕਾਣੇ ਤੇ ਨਹੀਂ, ਮਨ ਇਕਾਗਰ ਨਹੀਂ, ਤਾਂ ਫਿਰ ਮਨ ਦੀ ਇਕਾਗਰਤਾ ਤੋਂ ਬਿਨਾਂ ਤੁਸੀਂ ਸੱਚ ਸਵਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ ਜੇ ਤੁਹਾਡਾ ਮਨ ਚੰਚਲ ਹੈ। ਆਸਣ ਤਿਆਗ ਦਾ ਮਤਲਬ ਹੈ ਕਿ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਨਾ ਰੱਖ ਕੇ ਸੱਜੇ ਖੱਬੇ ਭਜਾਈ ਫਿਰਨਾ, ਚੰਚਲਤਾ ਵਸ ਕਰਕੇ ਮਨ ਨੂੰ ਚੰਚਲ ਕਰੀ ਰੱਖਣਾ। ਏਦਾਂ ਕੀਤਿਆਂ ਕਾਹੇ ਸੱਚ ਪਾਵੈ, ਏਦਾਂ ਤੁਹਾਨੂੰ ਸੱਚ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੋਣੀ।
ਮਮਤਾ ਮੋਹ ਕਾਮਣ ਹਿਤਕਾਰੀ।
ਲੋਕਾਂ ਨੂੰ ਕਹਿੰਦੇ ਹੋ ਮਮਤਾ ਨਹੀਂ ਕਰਨੀ ਚਾਹੀਦੀ, ਮੋਹ ਨਹੀਂ ਕਰਨਾ ਚਾਹੀਦਾ, ਯੋਗੀਓ ਇਹੀ ਕਹਿੰਦੇ ਹੋ ਦੁਨੀਆਂ ਨੂੰ, ਆਹੀ ਕੁਝ ਆਖਦੇ ਹੋ, ਮੋਹ ਨਹੀਂ ਕਰਨਾ ਚਾਹੀਦਾ, ਮਮਤਾ ਨਹੀਂ ਕਰਨੀ ਚਾਹੀਦੀ। ਆਪਣੇ ਤੁਹਾਡੇ ਹਿਰਦੇ ਵਿੱਚ ਮਾਇਆ ਦੀ ਮਮਤਾ ਹੈ, ਮਮਤਾ ਮੋਹ, ਆਪਣੇ ਹਿਰਦੇ ਵਿੱਚ ਤੁਹਾਡੇ ਮੋਹ ਵੀ ਹੈ ਤੇ ਮਮਤਾ ਵੀ ਹੈ। ਕਾਮਣ ਹਿਤਕਾਰੀ, ਇਸਤਰੀਆਂ ਨਾਲ ਵੀ ਤੁਸੀਂ ਆਪਣੇ ਮਨ ਚ ਹਿੱਤ ਰੱਖੀ ਬੈਠੇ ਹੋ, ਹਿਤੈਸ਼ੀ ਬਣੇ ਬੈਠੇ ਹੋ, ਕਾਮਣ ਨਾਮ ਇਸਤਰੀ ਦਾ ਹੈ। ਓਦਾਂ ਜਤੀ ਕਹਾਉਂਦੇ ਹੋ ਕਿ ਅਸੀਂ ਘਰ ਬਾਹਰ ਛੱਡ ਦਿੱਤਾ, ਮਨ ਵਿੱਚੋਂ ਇਸਤਰੀ ਦੀ ਰੱਤ ਤੁਹਾਡੇ ਚੋਂ ਜਾਂਦੀ ਨਹੀਂ, ਮੰਗਣ ਦੇ ਬਹਾਨੇ ਉਹਨਾਂ ਘਰਾਂ ਵਿੱਚ ਇਸਤਰੀਆਂ ਕੋਲੋਂ ਮੰਗ ਕੇ ਖਾਂਦੇ ਹੋ।
ਨਾ ਉਹ ਧੂਤੀ ना संसारी।
महाराज जी कहंदे हो तुसी तां दोवां पासे जोगे नहीं रहे, ना तुसी अवधूत बने, ना जोगी बने ते ना संसारी बने, दोवां पासे एक पासे जोगे नहीं रहे, ना संसारी बने ते ना अवधूती होए। अवधूत दा मतलब हुंदा है भी जेड़ा सब कुछ छड़ के त्यागी हो, जिहनूं अवधूत कहंदे है। महाराज कहंदे तुसी ना अवधूत बने हो ते ना संसारी बने हो, भी ना इधर जोगे ना उधर जोगे, बिच विचाले तुहाडी दोवां पैरे दोवां पासे पैर रखे हुए ने तुसां ने। पातशाह कहंदे ना अवधूत हो योगी हो ना ही संसारी हो।
योगी बैस रहो दुबदा दुख पागे।
महाराज जी कहंदे हो योगी हो हाले भी समय बह जो टिक के अपने मन नूं टिकाओ, एकाग्र करो और अपने हिरदे दी दुबदा नूं छड्डो। जदों बैठ जाओगे अपने निज सरूप दे विच तां इह दुबदा दा दुख तुहाडे हिरदे चों भज जाएगा, क्योंकि हाले तक तुसी दुबदा विच हो, ना तुसी छड्डिया ते ना कुछ ग्रहण कीता है, विच विचाले ही तुरे फिरदे हो। भी जाले घर छड्ड के आए ते डेरियां नाल अपने मठां नाल जुड़ गए, धीआं पुत्तां नूं छड्ड के आए ते चेले अगों पाल ले, गल तां उत्थे ही हो गई, अगे तो अगे वध गए। एक किते साध ने घर छड्डिया, घर छड्ड के एक छोटी जी उहदे कोल लंगोटी उह लै के ते जंगल विच इक छोटी जी कुटिया जी बना के रहण लग पिया। मरना सी उहने जदों ते मरन वेले अपने चेले नूं कहिंदा पुत्तरा गल इदां भी सारी जिंदगी जो मर्जी करी पर बिल्ली ना पाली। ਇਹ ਕਹਿ ਕੇ ਆਪ ਤਾਂ ਮਰ ਗਿਆ, ਹੁਣ ਚੇਲੇ ਨੂੰ ਵਕਤ ਪੈ ਗਿਆ ਵੀ ਇਹ ਕਿਹੜਾ ਬ੍ਰਹਮ ਗਿਆਨ ਦੇ ਗਿਆ ਮਰਨ ਵੇਲੇ ਸਾਧ ਵੀ ਬਿੱਲੀ ਨਾ ਪਾਲੀ, ਵੀ ਇਹਦੇ ਚ ਕੀ ਲੋਜਕ ਹੈ ਕੀ ਗਿਆਨ ਹੈ। ਬੜੀ ਚਿੰਤਾ ਬੜਾ ਫਿਕਰ ਵੀ ਇਹ ਗੱਲ ਜਿਹੜੀ ਸਾਧੂ ਨੇ ਕਹੀ ਹੈ ਕੋਈ ਗੱਲ ਵੀ ਟਿਕਾਣੇ ਦੀ ਹੋਵੇਗੀ। ਜਿਹੜਾ ਬੰਦਾ ਮਰਨ ਵੇਲੇ ਕਹਿ ਕੇ ਗਿਆ ਬਸ ਬਿੱਲੀ ਨਾ ਪਾਲੀ, ਵਾਹ ਵਾਹ ਦਿਨ ਬੀਤ ਗਏ, ਮਨ ਚ ਖੁੜਕੀ ਜਾਵੇ ਵੀ ਇਹ ਗੱਲ ਹੈ ਕੀ, ਇਹ ਮਾਜਲਾ ਹੈ ਕੀ। ਇੱਕ ਦਿਨ ਇਹਦੇ ਸਾਧ ਦਾ ਕੋਈ ਪੁਰਾਣਾ ਬੇਲੀ ਸੀ ਯਾਰ ਦੋਸਤ ਉਹ ਆ ਗਿਆ, ਉਹਨੂੰ ਪੁੱਛਣ ਲੱਗਾ ਵੀ ਤੂੰ ਤਾਂ ਮੇਰੇ ਸਾਧੂ ਗੁਰੂ ਦੇ ਨਾਲ ਰਿਹਾ, ਇਹ ਦੱਸ ਵੀ ਮਰਨ ਵੇਲੇ ਮੈਨੂੰ ਇਹ ਕਿਉਂ ਕਹਿ ਕੇ ਗਿਆ ਵੀ ਬਸ ਜੋ ਮਰਜ਼ੀ ਕਰੀ ਬਿੱਲੀ ਨਾ ਪਾਲੀ। ਕਹਿੰਦਾ ਗੱਲ ਏਦਾਂ ਵੀ ਤੇਰਾ ਜਿਹੜਾ ਸਾਧ ਸੀ ਨਾ ਉਸਤਾਦ, ਉਹ ਘਰ ਛੱਡ ਕੇ ਆਇਆ, ਇੱਕ ਲੰਗੋਟ ਸੀ ਉਹਦੇ ਪਾਸ, ਕੁਟੀਆ ਬਣਾ ਕੇ ਰਹਿਣ ਲੱਗ ਪਿਆ। ਇੱਕ ਲੰਗੋਟ ਸੀ, ਕਿਤੇ ਚੂਹੇ ਉੱਥੇ ਰਹਿੰਦੇ ਸਨ ਤੇ ਚੂਹਿਆਂ ਨੇ ਲੰਗੋਟ ਕੋਤਰ ਦਿੱਤਾ, ਬੜਾ ਪਰੇਸ਼ਾਨ ਹੋਇਆ। ਲਾਗੇ ਪਿੰਡ ਵਾਲੇ ਸਨ ਤੇ ਪਿੰਡ ਵਾਲਿਆਂ ਨੂੰ ਕਹਿਣ ਲੱਗਾ ਵੀ ਏਦਾਂ ਮੇਰਾ ਇੱਕ ਲੰਗੋਟ ਉਹ ਵੀ ਚੂਹਾ ਕੁਤਰ ਗਿਆ, ਵੀ ਚੂਹੇ ਬੜੇ ਨੇ ਇੱਥੇ ਕੀ ਕਰੀਏ। ਪਿੰਡ ਵਾਲੇ ਇੱਕ ਬਿੱਲੀ ਦੇ ਗਏ, ਕਹਿੰਦੇ ਸੰਤ ਜੀ ਆਹ ਬਿੱਲੀ ਰੱਖ ਛੱਡੋ ਇੱਥੇ ਡੇਰੇ ਤੇ, ਚੂਹੇ ਆਪੇ ਖਤਮ ਹੋ ਜਾਣਗੇ। ਬਿੱਲੀ ਰੱਖ ਲਈ, ਚੂਹੇ ਤਾਂ ਖਤਮ ਹੋ ਗਏ ਤੂੰ ਕੁਝ ਦਿਨਾਂ ਚ, ਪਰ ਹੁਣ ਬਿੱਲੀ ਨੂੰ ਪਾਲਣ ਦਾ ਲਾਲਾ ਵੀ ਆਪਣੀ ਰੋਟੀ ਦਾ ਪ੍ਰਬੰਧ ਕਰੇ ਕਿ ਬਿੱਲੀ ਨੂੰ ਪਾਲੇ। ਕਹਿੰਦੇ ਵੀ ਬਿੱਲੀ ਦੁੱਧ ਪੀਂਦੀ ਹੈ ਤੇ ਹੁਣ ਮੈਂ ਇਹਨੂੰ ਦੁੱਧ ਕਿੱਥੋਂ ਲਿਆ ਕੇ ਦਿਆਂ। ਪਿੰਡ ਵਾਲੇ ਕਹਿੰਦੇ ਕੋਈ ਨੀ ਬਾਬਾ ਜੀ ਸੰਤ ਜੀ, ਅਸੀਂ ਤੁਹਾਨੂੰ ਇੱਕ ਗਾਂ ਦੇ ਜਾਂਦੇ। ਉਹਨਾਂ ਨੇ ਇੱਕ ਦੁੱਧ ਦੇਣ ਵਾਲੀ ਗਾਂ ਦੇ ਦਿੱਤੀ, ਆਖਿਆ ਨਾਲੇ ਬਿੱਲੀ ਨੂੰ ਛਕਾਇਆ ਕਰੋ ਨਾਲੇ ਆਪ ਛਕਿਆ ਕਰੋ, ਰੋਜ਼ ਰੋਜ਼ ਸਾਡੇ ਕੋਲੋਂ ਵੀ ਮੰਗਣ ਆਉਂਦੇ ਜੇ। ਉਹ ਕਹਿਣ ਲੱਗੇ ਵੀ ਘਾਹ ਪੱਠੇ ਦਾ, ਹੁਣ ਪਹਿਲਾਂ ਤਾਂ ਪਿੰਡ ਵਾਲੇ ਪੰਜ ਸੱਤ ਦਿਨ ਪੱਠੇ ਪਾ ਜਾਂਦੇ ਰਹੇ, ਹੁਣ ਉਹ ਕਹਿਣ ਲੱਗੇ ਵੀ ਬਾਬਾ ਜੀ ਵੀ ਰੋਜ਼ ਰੋਜ਼ ਵਾਲਾ ਕੰਮ ਔਖਾ, ਵੀ ਤੁਸੀਂ ਏਦਾਂ ਕਰੋ ਵੀ ਸਾਡੇ ਕੋਲੋਂ ਆ ਦੋ ਚਾਰ ਵਿਘੇ ਪੈਲੀ ਹੈ, ਇਹ ਲੈ ਲਓ ਤੇ ਇਹਦੇ ਚ ਆਪਣਾ ਘਾਹ ਪੱਠਾ ਬੀਜੋ, ਨਾਲੇ ਗਾਂ ਨੂੰ ਛਕਾਓ, ਨਾਲੇ ਆਪ ਦੁੱਧ ਪੀਓ, ਨਾਲੇ ਬਿੱਲੀ ਨੂੰ ਪਿਆਓ। ਉਹ ਕਹਿੰਦੇ ਜੀ ਚਲੋ ਇਹ ਵੀ ਠੀਕ, ਹੁਣ ਖੇਤ ਵਿੱਚ ਕਿੱਥੇ ਹਲ ਵਾਹਵੇ, ਸਾਰਾ ਦਿਨ ਉਧਰ ਗਾਂ ਸਾਂਭੇ ਉਧਰ ਬਿੱਲੀ ਸਾਂਭੇ, ਰੱਬ ਰੱਬ ਕਰਨ ਦਾ ਵੇਲਾ ਤਾਂ ਖੁੰਝ ਗਿਆ, ਵੀ ਮੈਂ ਤਾਂ ਕੰਮ ਕੋਈ ਹੋਰ ਕਰਨ ਆਇਆ ਸੀ, ਹੋਰ ਹੋ ਹੀ ਜਾਂਦਾ ਇੱਥੇ ਤਾਂ। ਉਹ ਕਹਿੰਦਾ ਵੀ ਮੇਰੇ ਕੋਲੋਂ ਤਾਂ ਹੁਣ ਰੱਬ ਰੱਬ ਕਰਨ ਦਾ ਵੀ ਵੇਲਾ ਨਹੀਂ ਰਿਹਾ, ਵੀ ਮੈਂ ਤਾਂ ਸਾਰਾ ਦਿਨ ਹੁਣ ਡੰਗਰਾਂ ਨਾਲ ਡੰਗਰ ਹੋਇਆ ਫਿਰਦਾ, ਵੀ ਇੱਕ ਪਸ਼ੂ ਗਾਂ ਸਾਂਭਣੀ ਕਿਹੜਾ ਸੌਖੀ ਹੈ। ਉਹ ਕਹਿੰਦੇ ਵੀ ਚਲੋ ਸਾਡੇ ਪਿੰਡ ਚ ਨਾ ਇੱਕ ਵਿਧਵਾ ਔਰਤ ਹੈ ਤੇ ਉਹਦਾ ਕੋਈ ਸਿਰ ਵਾਲੀ ਵਾਰਸ ਕੋਈ ਨਹੀਂ, ਕੰਮ ਹੀ ਬੜੀ ਆ, ਉਹਨੂੰ ਛੱਡ ਦਿੰਦੇ ਆ ਇੱਥੇ, ਉਹ ਗਊ ਵੀ ਸਾਂਭ ਲਵੇਗੀ। ਕਹਿੰਦਾ ਇਹ ਵੀ ਠੀਕ ਹੈ, ਉਹਨੂੰ ਛੱਡ ਗਏ ਉੱਥੇ। ਕੁਝ ਦਿਨ ਬੀਤੇ ਤੇ ਕਹਿਣ ਲੱਗੇ ਸੰਤ ਜੀ ਗੱਲ ਏਦਾਂ ਵੀ ਇਹ ਵਿਧਵਾ ਔਰਤ ਤੁਹਾਡੇ ਦਾ ਸਾਈ ਨੀ ਸਿਰ ਤੇ ਤੁਹਾਡੇ ਡੇਰੇ ਤੇ ਆਉਂਦੀ ਜਾਂਦੀ ਆ ਵੀ ਇਹਦੀ ਬੇਗਤੀ ਨਿਰਾਦਰ ਹੁੰਦਾ ਵੀ ਜਾਂ ਤਾਂ ਇਹਦੇ ਨਾਲ ਸ਼ਾਦੀ ਕਰ ਲੋ ਜਾਂ ਫਿਰ ਇਹਨੂੰ ਤੋੜ ਦਿਓ। ਕਹਿੰਦੇ ਚਲੋ ਸ਼ਾਦੀ ਕਰਾ ਦਿੱਤੀ। ਸ਼ਾਦੀ ਕਰਾਈ ਮੁੜ ਕੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਗਈ। ਉਹ ਕਹਿਣ ਲੱਗਾ ਵੀ ਉਹਨੇ ਆਪਣੀ ਜ਼ਿੰਦਗੀ ਦਾ ਸਾਰ ਦੱਸਿਆ ਤੈਨੂੰ ਵੀ ਕੁਝ ਹੋ ਜਾਏ ਬਿੱਲੀ ਨਾ ਪਾਲੀ ਵੀ ਸਾਰਾ ਮਸਲਾ ਬਿੱਲੀ ਤੋਂ ਸ਼ੁਰੂ ਹੋਇਆ। ਇਹ ਕਹਾਣੀ ਸੁਣਾਈ ਜਾਂਦੀ ਆ ਵਿਅੰਗ ਦੇ ਰੂਪ ਵਿੱਚ। ਅਸਲ ਵਿੱਚ ਜਿਹੜੇ ਇਹੋ ਜਿਹੇ ਸਾਧ ਨੇ ਜਿਹੜੇ ਘਰ ਬਾਹਰ ਛੱਡ ਕੇ ਜਾਂਦੇ ਐ ਉਹਨਾਂ ਦੇ ਹਾਲਾਤ ਕੁਝ ਇਸੇ ਤਰ੍ਹਾਂ ਦੇ ਹੀ ਹੁੰਦੇ ਐ। ਪਹਿਲਾਂ ਕਹਿੰਦੇ ਥੋੜੀ ਜਿਹੀ ਜਗ੍ਹਾ ਲੈ ਕੇ ਬਹਿ ਜਾਈਏ ਰੱਬ ਰੱਬ ਕਰਾਂਗੇ, ਮੁੜ ਕੇ ਥੋੜਾ ਜਿਹਾ ਡੇਰਾ ਵੱਡਾ ਹੁੰਦਾ, ਹੁਣ ਦੋ ਚਾਰ ਚੇਲੇ ਹੋਣ ਤਾਂ ਗੱਲ ਬਣੇ, ਡੇਰਾ ਵੀ ਸਾਂਭਣਾ, ਆਏ ਗਏ ਨੂੰ ਵੀ ਸਾਂਭਣਾ, ਦੋ ਚਾਰਾਂ ਤੋਂ ਪੰਜ ਸੱਤ ਹੋ ਜਾਂਦੇ ਆ, ਦਸ ਹੋ ਜਾਂਦੇ, ਮੁੜ ਕੇ ਬਿੱਲ ਬੱਤੀ ਦਾ ਖਰਚਾ, ਫਿਰ ਉੱਥੋਂ ਡੇਰੇ ਨੂੰ ਚਲਾਉਣ ਦਾ ਖਰਚਾ, ਫਿਰ ਅੱਗੇ ਤੋਂ ਅੱਗੇ ਟੈਨਸ਼ਨਾਂ ਚਿੰਤਾਵਾਂ ਵੱਧਦੀਆਂ। ਮਹਾਰਾਜ ਜੀ ਕਹਿੰਦੇ ਹੋ ਤੁਸੀਂ ਆਹ ਕੁਝ ਕਰਦੇ ਹੋ ਸਿੱਧੋ, ਉਦਾਂ ਕਹਿੰਦੇ ਹੋ ਲੋਕਾਂ ਨੂੰ ਵੀ ਘਰ ਬਾਹਰ ਛੱਡਿਆ ਤੇ ਡੇਰਾ ਪਲ ਬਣਾ ਕੇ ਚੇਲੇ ਆਪਣੇ ਪਾਲੀ ਜਾਂਦੇ ਹੋ, ਨਾ ਤੁਸੀਂ ਅਵਧੂਤੀ ਬਣੇ ਹੋ ਤੇ ਨਾ ਸੰਸਾਰੀ ਬਣੇ ਹੋ ਯੋਗੀਓ, ਹਾਲੇ ਵੀ ਬੈਸ ਜਾਓ ਆਪਣੇ ਨਿੱਜ ਸਰੂਪ ਵਿੱਚ ਤੇ ਤੁਹਾਡੀ ਇਹ ਦੁਬਧਾ ਦਾ ਦੁੱਖ ਭੱਜ ਜਾਏਗਾ।
ਘਰ ਘਰ ਮੰਗਤ ਲਾਜ ਨ ਲਾਗੇ।
ਮਹਾਰਾਜ ਜੀ ਕਹਿੰਦੇ ਨਾਲੇ ਘਰ ਛੱਡੇ ਹੋਏ ਨੇ ਤੁਸੀਂ ਤੇ ਨਾਲੇ ਫਿਰ ਉਹਨਾਂ ਘਰਾਂ ਵਿੱਚ ਹੀ ਜਾ ਕੇ ਮੰਗ ਕੇ ਖਾਂਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਘਰ ਘਰ ਮੰਗਤ ਲਾਜ ਨਾ ਲਾਗਾ, ਨਾਲੇ ਉਹਨਾਂ ਗ੍ਰਿਸ਼ਤੀਆਂ ਦੀ ਨਿੰਦਾ ਕਰਦੇ ਹੋ ਵੀ ਇਹ ਗ੍ਰਿਸ਼ਤੀ ਨੇ, ਇਹ ਨਹੀਂ ਮੁਕਤ ਹੁੰਦੇ, ਫਿਰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮੰਗਦੇ ਹੋ, ਮੰਗ ਕੇ ਤੁਹਾਨੂੰ ਲਾਜ ਨਹੀਂ ਲੱਗਦੀ?
ਰਹਾਉ ਗਾਵੇ ਗੀਤ ਨਚੀਨੇ ਆਪ।
ਉਦਾਂ ਹੱਥ ਵਿੱਚ ਤੂੰਬਾ ਜਾ ਫੜ ਕੇ ਗਾਉਂਦੇ ਵੀ ਹੁੰਦੇ ਨੇ ਯੋਗੀ, ਅਕਸਰ ਤੁਸੀਂ ਵੇਖਿਆ ਹੋਣਾ ਯੋਗੀਆਂ ਨੂੰ ਗਲੀਆਂ ਬਾਜ਼ਾਰਾਂ ਚ ਗਾਉਂਦਿਆਂ, ਗਾ ਗਾ ਕੇ ਮੰਗਦੇ ਹੁੰਦੇ ਐ। ਮਹਾਰਾਜ ਜੀ ਕਹਿੰਦੇ ਗੀਤ ਗਾਉਂਦੇ ਹੋ, ਆਪਣੇ ਆਪ ਨੂੰ ਨਹੀਂ ਜਾਣਦੇ ਵੀ ਤੁਹਾਡਾ ਸਰੂਪ ਕੀ ਹੈ, ਮੇਰਾ ਨਿੱਜ ਸਵਰੂਪ ਕੀ ਆ ਉਹ ਨਹੀਂ ਤੁਹਾਨੂੰ ਪਤਾ ਵੀ ਮੈਂ ਸਵਰੂਪ ਕਿਹੜਾ ਮੇਰਾ। ਗੀਤ ਤੁਸੀਂ ਬੜੇ ਗਾਉਂਦੇ ਹੋ ਕਈ ਤਰ੍ਹਾਂ ਦੇ ਮਿੱਠੀ ਮਿੱਠੀ ਆਵਾਜ਼ ਵਿੱਚ,
ਕਿਉਂ ਲਾਗੀ ਨਿਵਰੇ ਪ੍ਰਤਾਪ।
ਮਹਾਰਾਜ ਜੀ ਕਹਿੰਦੇ ਆ ਕਿਵੇਂ ਤੁਹਾਡੀ ਪਰਮੇਸ਼ਰ ਨਾਲ ਲਿਵ ਲੱਗੇ, ਕਿਵੇਂ ਤੁਹਾਡੇ ਹਿਰਦੇ ਵਿੱਚੋਂ ਆ ਜਿਹੜੇ ਦੂਸਰੇ ਦਾ ਪ੍ਰਤਾਪ ਵੇਖ ਕੇ ਤੁਸੀਂ ਸੜਦੇ ਹੋ, ਇਹ ਈਰਖਾ ਤੁਹਾਡੇ ਹਿਰਦੇ ਚੋਂ ਕਿਵੇਂ ਨਿਰਵਿਰਤ ਹੋਵੇ।
ਗੁਰ ਕੈ ਸ਼ਬਦ ਰਚੇ ਮਨ ਪਾਏ।
ਮਹਾਰਾਜ ਜੀ ਕਹਿੰਦੇ ਆ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਰਚ ਜਾਂਦਾ ਹੈ, ਗੁਰ ਕੈ ਸ਼ਬਦ ਰਚੇ ਮਨ ਪਾਏ, ਜਿਹਦੇ ਮਨ ਚ ਗੁਰੂ ਦਾ ਪ੍ਰੇਮ ਹੋਵੇ ਤੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇ।
ਭਿਖਿਆ ਸਹਿਜ ਵਿਚਾਰੀ ਖਾਏ।
ਫਿਰ ਆਪਣੇ ਗੁਰੂ ਕੋਲੋਂ ਸਹਿਜ ਦੀ ਭਿਖਿਆ ਲੈਂਦਾ ਗਿਆਨ ਦੀ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦੇ ਰੰਗ ਚ ਰੰਗਿਆ ਜਾਂਦਾ ਉਹ ਗੁਰੂ ਦੇ ਕੋਲੋਂ ਗਿਆਨ ਦੀ ਭਿਖਿਆ ਲੈ ਕੇ ਉਸ ਵਿਚਾਰ ਨੂੰ ਜਿਹੜਾ ਗਿਆਨ ਗੁਰੂ ਨੇ ਦਿੱਤਾ ਉਸ ਗਿਆਨ ਨੂੰ ਵਿਚਾਰਦਾ ਤੇ ਉਹ ਭਿਖਿਆ ਖਾਂਦਾ ਜਿਹੜਾ ਗੁਰਮੁਖ ਹੈ। ਆਹ ਭਿਖਿਆ ਜਿਹੜੀ ਲੋਕਾਂ ਕੋਲੋਂ ਲੈ ਕੇ ਤੁਸੀਂ ਖਾਂਦੇ ਹੋ, ਮਹਾਰਾਜ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ, ਲਾਜ ਨਹੀਂ ਆਉਂਦੀ? ਅਸਲ ਭਿਖਿਆ ਤਾਂ ਸੀ ਤੁਸੀਂ ਗੁਰੂ ਕੋਲੋਂ ਗਿਆਨ ਲੈਣਾ ਸੀ ਔਰ ਗੁਰੂ ਕੋਲੋਂ ਲਏ ਹੋਏ ਗਿਆਨ ਦੀ ਵਿਚਾਰ ਕਰਨੀ ਸੀ। ਗੁਰੂ ਦੇ ਦਿੱਤੇ ਹੋਏ ਗਿਆਨ ਦੀ ਵਿਚਾਰ ਕਰਨ ਨਾਲ ਹੀ ਤੁਸੀਂ ਇਸ ਭਿਖਿਆ ਨੂੰ ਖਾਣਾ ਸੀ।
ਭਸਮ ਚੜਾਏ ਕਰੇ ਪਾਖੰਡ।
ਉਹਦਾ ਸਰੀਰ ਤੇ ਸਵਾਹ ਚੜਾਈ ਹੋਈ ਹੈ, ਭਸਮ ਲਾਈ ਹੋਈ ਹੈ ਤੇ ਸਵਾਹ ਲਾ ਕੇ ਤਨ ਦੇ ਉੱਤੇ ਪਖੰਡ ਰਚਦੇ ਹੋ। ਖਾਲਸਾ ਜੀ ਪਖੰਡ ਦੇ ਅਰਥ ਮਹਾਂਪੁਰਸ਼ ਬੜੇ ਸੋਹਣੇ ਕਰਦੇ, ਕੁਝ ਪ੍ਰਾਪਤ ਕਰਨ ਵਾਸਤੇ ਪਾਖੰਡ ਵੀ ਕੁਝ ਨਾ ਕੁਝ ਮਿਲ ਜਾਏ, ਕੁਝ ਨਾ ਕੁਝ ਪ੍ਰਾਪਤ ਹੋ ਜਾਏ ਉਹਦੇ ਵਾਸਤੇ ਜਿਹੜਾ ਕੋਈ ਕਰਮ ਕਰੇ ਉਹਨੂੰ ਪਖੰਡ ਕਹਿੰਦੇ ਹੈ। ਚਾਹੇ ਉਹ ਸੋਭਾ ਦੀ ਇੱਛਾ ਹੋਵੇ, ਚਾਹੇ ਕਿਸੇ ਪਦਾਰਥ ਦੀ ਇੱਛਾ ਹੋਵੇ। ਮਹਾਰਾਜ ਜੀ ਕਹਿੰਦੇ ਸਰੀਰ ਤੇ ਸਵਾਹ ਮਲੀ ਹੈ ਤੇ ਸਵਾਹ ਚੜਾ ਕੇ ਤੇ ਪਖੰਡ ਕਰਦੇ ਹੋ, ਅੱਗ ਤਾਂ ਤੁਹਾਡੇ ਅੰਦਰੋਂ ਮਿਠੀ ਨਹੀਂ ਤੇ ਸਵਾਹ ਕੱਲੀ ਮਲੀ ਕੀ ਕਰਦੀ ਹੈ? ਸਵਾਹ ਮਲਣ ਦਾ ਮਤਲਬ ਹੁੰਦਾ ਹੈ ਕਿ ਜੀ ਹੁਣ ਅਸੀਂ ਸਵਾਹ ਵਾਂਗੂ ਸ਼ਾਂਤ ਹੋ ਗਏ ਹਾਂ, ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਨਹੀਂ ਰਹੀ। ਸਵਾਹ ਮਲਣ ਦਾ ਇਹ ਮਤਲਬ ਸੀ। ਤੁਸੀਂ ਸਵਾਹ ਮਲੀ ਤੇ ਭਾਂਬੜ ਤੁਹਾਡੇ ਅੰਦਰ ਅੱਗ ਦੇ ਵਿਕਾਰਾਂ ਦੇ ਬਲੀ ਜਾਂਦੇ ਹੈ। ਇਹ ਤਾਂ ਤੁਸੀਂ ਪਖੰਡ ਕਰਦੇ ਹੋ, ਇਹ ਵਿਖਾਵਾ ਕਰਦੇ ਹੋ।
ਮਾਇਆ ਮੋਹ ਸਈ ਜਮ ਡੰਡੇ,
ਜਿਹੜੇ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਜੰਮਾਂ ਦੇ ਡੰਡੇ ਸਹਿਣੇ ਪੈਂਦੇ ਹੈ, ਉਹਨਾਂ ਨੂੰ ਜੰਮਾਂ ਦੀ ਮਾਰ ਝੱਲਣੀ ਪੈਂਦੀ ਹੈ ਜਿਹੜੇ ਮਾਇਆ ਦੇ ਮੋਹ ਵਿੱਚ ਚੱਲੇ ਫਿਰਦੇ ਨੇ। ਮਾਇਆ ਮਨੋ ਨਾ ਵਿਸਰੈ ਮੰਗੈ ਦੰਮਾ ਦੰਮ, ਇਹੋ ਜਿਹੜੇ ਲੋਕ ਨੇ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਜੰਮਾਂ ਦੇ ਡੰਡ ਦੀ ਮਾਰ ਝੱਲਣੀ ਪੈਣੀ ਹੈ।
ਫੂਟੇ ਖਾਪਰ ਭੀਖ ਨਾ ਪਾਏ,
ਪਾਤਸ਼ਾਹ ਕਹਿੰਦੇ ਤੁਹਾਡੇ ਖੱਪਰ ਟੁੱਟੇ ਹੋਏ ਨੇ। ਉਹ ਕਹਿੰਦੇ ਜੀ ਖੱਪਰ ਤਾਂ ਸਾਡੇ ਚੰਗੇ ਭਲੇ ਆ। ਮਹਾਰਾਜ ਕਹਿੰਦੇ ਆ ਬਾਹਰਲੇ ਖੱਪਰ ਤਾਂ ਠੀਕ ਨੇ, ਤੁਹਾਡੇ ਅੰਦਰ ਜਿਹੜੇ ਪ੍ਰੇਮ ਦੇ ਖੱਪਰ ਨੇ ਉਹ ਟੁੱਟੇ ਹੋਏ ਨੇ। ਪ੍ਰੇਮ ਤਾਂ ਹੈ ਨੀ ਤੁਹਾਡੇ ਚ ਕਿਸੇ ਚ, ਵੱਢ ਖਾਣ ਨੂੰ ਪੈਂਦੇ ਹੋ ਜਣੇ ਖਣੇ ਨੂੰ ਹੀ, ਦਵੈਸ਼ ਦੀ ਅੱਗ ਚ ਸੜੇ ਹੋਏ ਹੋ ਤੁਸੀਂ। ਪਾਤਸ਼ਾਹ ਕਹਿੰਦੇ ਪ੍ਰੇਮ ਦੇ ਖੱਪਰ ਭਾਂਡੇ ਤੁਹਾਡੇ ਟੁੱਟੇ ਹੋਏ ਨੇ, ਜਿਹਦੇ ਵਿੱਚ ਪਰਮੇਸ਼ਰ ਦੀ ਨਾਮ ਦੀ ਭਿਖਿਆ ਪੈਣੀ ਸੀ, ਪ੍ਰੇਮ ਦੀ ਭਿਖਿਆ ਪੈਣੀ ਸੀ, ਉਹ ਖੱਪਰ ਤਾਂ ਹੈ ਹੀ ਨੀ ਤੁਹਾਡੇ ਪਾਸ, ਜਿਹਦੇ ਚ ਅਕਾਲ ਪੁਰਖ ਦੇ ਪ੍ਰੇਮ ਦੀ ਭਿਖਸ਼ਾ ਪੈਣੀ ਸੀ।
ਬੰਧਨ ਬਾਧਿਆ ਆਵੇ ਜਾਏ,
ਪਾਤਸ਼ਾਹ ਕਹਿੰਦੇ ਬੰਧਨਾਂ ਵਿੱਚ ਬੰਨੇ ਹੋਏ ਆਉਂਦੇ ਜਾਂਦੇ ਹੋ, ਇਹ ਬੰਧਨ ਹੀ ਨੇ ਜਿਹੜੇ ਤੁਸੀਂ ਇਹ ਬਾਹਰਲੀਆਂ ਕਿਰਿਆਵਾਂ ਚ ਉਲਝੇ ਹੋਏ ਹੋ, ਇਹਨਾਂ ਕਿਰਿਆਵਾਂ ਚ ਉਲਝ ਕੇ ਬੰਧਨਾਂ ਵਿੱਚ ਬੰਨੇ ਹੋਏ ਆਉਂਦੇ ਜਾਂਦੇ ਹੋ।
ਬਿੰਦ ਨਾ ਰਾਖੇ ਜਤੀ ਕਹਾਵੇ,
ਪਾਤਸ਼ਾਹ ਕਹਿੰਦੇ ਆ ਬਿੰਦ ਨਹੀਂ ਰੱਖਦੇ ਤੁਸੀਂ, ਉਦਾਂ ਆਪਣੇ ਆਪ ਨੂੰ ਜਤੀ ਕਹਾਉਂਦੇ ਹੋ ਵੀ ਅਸੀਂ ਜਤੀ ਹਾਂ। ਜਤੀ ਕਾਹਦੇ ਹੋਏ ਜੇ ਤੁਸੀਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਦੌੜਨ ਤੋਂ ਬਚਾਇਆ, ਇੱਕ ਇੰਦਰੀ ਤੋਂ ਕੇਵਲ ਜਤ ਰੱਖ ਲਿਆ ਜਿਹੜਾ ਨੇਤਰਾਂ ਰਾਹੀਂ ਜਾ ਰਿਹਾ, ਸ਼ਰਵਣਾਂ ਰਾਹੀਂ ਜਾ ਰਿਹਾ। ਪਾਤਸ਼ਾਹ ਕਹਿੰਦੇ ਅੱਠ ਪ੍ਰਕਾਰ ਦਾ ਕਾਮ ਹੈ, ਜੇ ਬਿੰਦ ਨਹੀਂ ਰੱਖਿਆ ਤੇ ਫਿਰ ਕਿਵੇਂ ਜਤੀ ਕਹਾਉਂਦੇ ਹੋ ਆਪਣੇ ਆਪ ਨੂੰ।
ਮਾਈ ਮਾਗਤ ਤ੍ਰੈ ਲੋਭਾਵੇ,
ਔਰ ਮਾਇਆ ਦੀ ਮੰਗ ਕਰਦਿਆਂ ਤਿੰਨਾਂ ਗੁਣਾਂ ਵਿੱਚ ਲੁਭਾਏ ਮਾਨ ਹੋ ਰਹੇ ਹੋ। ਮਾਈ ਮੰਗ ਮਾਇਆ ਹੀ ਮੰਗਦੇ ਹੋ ਦਰ ਦਰ ਤੇ ਜਾ ਕੇ, ਔਰ ਤਿੰਨਾਂ ਗੁਣਾਂ ਦੇ ਵਿੱਚ ਤਿੰਨਾਂ ਭਾਵਨਾ ਦੇ ਵਿੱਚ ਭੁੱਲੇ ਹੋਏ ਫਿਰਦੇ ਹੋ।
ਨਿਰਦਯਾ ਨਹੀਂ ਜੋਤ ਉਜਾਲਾ,
ਨਿਰਦਯਾ ਨਹੀਂ ਜੋਤ ਉਜਾਲਾ। ਆਹਾ, ਇਸ ਪਾਵਨ ਪੰਕਤੀ ਚ ਸਾਰੀ ਜ਼ਿੰਦਗੀ ਦਾ ਸਾਰ ਹੈ। ਜਦੋਂ ਹਾਲਾਂਕਿ ਚਾਰ ਅੱਖਰ ਹੀ ਨੇ, ਨਿਰਦਯਾ ਨਹੀਂ ਜੋਤ ਉਜਾਲਾ, ਚਾਰ ਹੀ ਅੱਖਰ ਨੇ ਨਾ, ਚਾਰ ਸ਼ਬਦ ਨੇ। ਨਿਰਦਯਾ ਤੇ ਰੁਕਾਂਗੇ ਤੇ ਅੱਗੇ ਸਪਸ਼ਟ ਹੋਵੇਗਾ। ਨਿਰਦਯਾ ਜਿਹਦੇ ਅੰਦਰ ਦਇਆ ਨਹੀਂ ਹੈ, ਨਿਰਦਯਾ ਜਿਹੜਾ ਦਇਆ ਤੋਂ ਨਿਰਰਹਿਤ ਹੈ, ਜਿਹਦੇ ਅੰਦਰ ਦਇਆ ਨਹੀਂ, ਨਹੀਂ ਜੋਤ ਉਜਾਲਾ, ਉਹਦੇ ਹਿਰਦੇ ਚ ਪਰਮੇਸ਼ਰ ਦੀ ਜੋਤ ਦਾ ਚਾਨਣਾ ਨਹੀਂ ਹੋ ਸਕਦਾ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਦਇਆ ਬਿਨਾਂ ਗੱਲ ਨਹੀਂ ਬਣਦੀ ਗੁਰੂ ਖਾਲਸਾ ਜੀ। ਜੇ ਦਇਆ ਨਹੀਂ ਤਾਂ ਧਰਮੀ ਨਹੀਂ ਹੋ ਸਕਦਾ, ਜੇ ਧਰਮੀ ਨਹੀਂ ਤੇ ਫਿਰ ਪਰਮਾਤਮਾ ਦੀ ਜੋਤ ਕਿਵੇਂ ਪ੍ਰਕਾਸ਼ੇਗੀ ਅੰਦਰ ਭਾਈ। ਪਾਤਸ਼ਾਹ ਕਹਿੰਦੇ ਯੋਗੀਓ ਦਇਆ ਤਾਂ ਹੈ ਨਹੀਂ ਤੁਹਾਡੇ ਅੰਦਰ ਕਿਸੇ ਚ, ਉਹ ਨਿਰਦਯੋ ਜਿਨ੍ਹਾਂ ਅੰਦਰ ਦਇਆ ਨਹੀਂ ਉਹਨਾਂ ਅੰਦਰ ਕਦੇ ਵੀ ਪਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੋ ਸਕਦੀ। ਜਿਨ੍ਹਾਂ ਨੇ ਕਦੇ ਕਿਸੇ ਜੀਵ ਤੇ ਤਰਸ ਨਹੀਂ ਕੀਤਾ, ਕਦੇ ਕਿਸੇ ਜੀਵ ਤੇ ਦਇਆ ਨਹੀਂ ਕੀਤੀ, ਜਿਨ੍ਹਾਂ ਦੇ ਹਿਰਦੇ ਪੱਥਰਾਂ ਵਾਂਗੂ ਕਠੋਰ ਨੇ, ਉਹਨਾਂ ਹਿਰਦਿਆਂ ਚ ਕਿੱਥੇ ਰੱਬ ਨੇ ਪੈਦਾ ਹੋਣਾ, ਕਿੱਥੇ ਉਹਨਾਂ ਅੰਦਰ ਰੱਬ ਦਾ ਸਰੂਪ ਪ੍ਰਗਟ ਹੋਣਾ। ਜਿਹੜੇ ਕੇਵਲ ਕਠੋਰ ਬਿਰਤੀ ਰੱਖ ਕੇ ਦਇਆ ਤੋਂ ਵੀ ਹੁਣੇ ਹੀ ਤੁਰੇ ਫਿਰਦੇ ਹੈ, ਜਿਨ੍ਹਾਂ ਅੰਦਰ ਕਦੇ ਕਿਸੇ ਪ੍ਰਤੀ ਤਰਸ ਨਹੀਂ ਹੈ। ਪਾਤਸ਼ਾਹ ਕਹਿੰਦੇ ਨਿਰਦਇਆ ਜੀਵਾਂ ਵਿੱਚ ਜਿਹੜੇ ਨਿਰਦਈ ਨੇ ਉਹਨਾਂ ਵਿੱਚ ਕਦੇ ਵੀ ਪਰਮੇਸ਼ਰ ਦੀ ਜੋਤ ਪ੍ਰਗਟ ਨਹੀਂ ਹੁੰਦੀ।
ਬੂਡਤ ਬੂਡੇ ਸਰਬ ਜੰਜਾਲਾ,
ਉਹ ਡੁੱਬਦਿਆਂ ਡੁੱਬਦਿਆਂ ਡੁੱਬ ਜਾਂਦੇ ਨੇ ਸੰਸਾਰ ਦੇ ਸਰਬ ਜੰਜਾਲਾਂ ਵਿੱਚ ਫਸੇ ਹੋਏ, ਡੁੱਬਦਿਆਂ ਡੁੱਬ ਜਾਂਦੇ ਹਨ ਸੰਸਾਰ ਦੇ ਜੰਜਾਲਾਂ ਵਿੱਚ ਹੀ ਫਸੇ ਹੋਏ ਡੁੱਬ ਜਾਂਦੇ ਹਨ।
ਭੇਖ ਕਰੇ ਖਿੰਤਾ ਬੋ ਬਟੂਆ,
ਭੇਖ ਕਰੇ ਖਿੰਤਾ ਬਹੁ ਥਟੂਆ, ਥਟੂਆ ਦਾ ਮਤਲਬ ਹੁੰਦਾ ਥਾਟ ਨਹੀਂ ਬਣਾ ਲੈਂਦੇ, ਵੀ ਬਾਹਰਲਾ ਵਿਖਾਵਾ ਜਿਹਾ ਕਰਨਾ, ਉਹਨੂੰ ਥਾਟ ਕਹਿ ਦਿੰਦੇ ਆ ਵੀ ਆਹ ਵੇਖੋ ਕੀ ਥਾਟ ਬਣਾਈ ਬੈਠਾ, ਆਪਾਂ ਕਹਿ ਨੀ ਦਿੰਦੇ ਆਹ ਵੇਖੋ ਕਿਹੋ ਜਿਹਾ ਥਾਟ ਰਚੀ ਫਿਰਦਾ, ਵੀ ਬਾਹਰੋਂ ਵਿਖਾਵਾ ਜਿਹਾ ਕਰਨ ਦੀ ਬਿਰਤੀ। ਪਾਤਸ਼ਾਹ ਕਹਿੰਦੇ ਆ ਵੀ ਭੇਖ ਕਰਦੇ ਹੋ ਤੇ ਗਲ ਚ ਖਿੰਥਾ ਝੋਲੀ ਪਾ ਕੇ ਆ ਝੂਠਾ ਥਾਟ ਥੱਟ ਕੇ ਲੋਕਾਂ ਨੂੰ ਵਿਖਾਉਂਦੇ ਹੋ।
ਝੂਠੋ ਖੇਲ ਖੇਲੇ ਬੋ ਨਟੂਆ,
ਮਹਾਰਾਜ ਜੀ ਕਹਿੰਦੇ ਆ ਝੂਠੇ ਖੇਡ ਖੇਡਦੇ ਹੋ, ਝੂਠੋ ਖੇਲ ਖੇਲੇ ਬਹੁ ਨਟੂਆ। ਜਿਵੇਂ ਨਟੂਆ ਨੀ ਹੁੰਦਾ ਨੱਟ, ਉਹ ਝੂਠੀਆਂ ਜਿਹੀਆਂ ਖੇਡਾਂ ਵਿਖਾਉਂਦਾ ਜਮੂਰੇ ਦੇ ਨਾਲ, ਉਹ ਸੱਚੀਆਂ ਤਾਂ ਨੀ ਹੁੰਦੀਆਂ। ਮਹਾਰਾਜ ਕਹਿੰਦੇ ਯੋਗੀਓ ਤੁਸੀਂ ਵੀ ਝੂਠੀ ਖੇਡ ਹੀ ਵਿਖਾਉਂਦੇ ਹੋ ਲੋਕਾਂ ਨੂੰ, ਗਲ ਚ ਝੋਲੀ ਜੀ ਪਾ ਕੇ, ਇੱਕ ਹੱਥ ਚ ਚਿੱਪੀ ਫੜ ਕੇ, ਕੰਨਾਂ ਚ ਮੁੰਦਰਾਂ ਪਾ ਕੇ, ਸਰੀਰ ਤੇ ਸਵਾਹ ਜੀ ਮਲ ਕੇ, ਤੇ ਲੋਕਾਂ ਨੂੰ ਕਹਿੰਦੇ ਹੋ ਅਲਖ ਨਿਰੰਜਨ ਅਲਖ ਨਿਰੰਜਨ। ਨਾ ਲੱਖ ਨੂੰ ਜਾਣੋ ਤੇ ਨਾ ਨਿਰੰਜਨ ਨੂੰ ਜਾਣੋ, ਤੁਹਾਨੂੰ ਨਾ ਦੋਵਾਂ ਦਾ ਗਿਆਨ ਨਹੀਂ। ਤੇ ਵਿਖਾਵਾ ਕਰਕੇ ਲੋਕਾਂ ਨੂੰ ਠੱਗਣ ਦੀ ਬਿਰਤੀ ਬਣਾਉਂਦੇ ਹੋ, ਇਹ ਝੂਠੇ ਨੱਟਾਂ ਵਾਂਗੂ ਤੁਸੀਂ ਆਪਣਾ ਭੇਖ ਬਣਾਇਆ ਹੋਇਆ।
ਅੰਤਰ ਅਗਨ ਚਿੰਤਾ ਬੋ ਜਾਰੇ,
ਤੁਹਾਡੇ ਅੰਦਰ ਚਿੰਤਾ ਦੀ ਅੱਗ ਬਲਦੀ ਹੈ, ਚਿੰਤਾ ਦੀ ਅਗਨੀ ਤੁਹਾਡੇ ਹਿਰਦੇ ਚ ਪ੍ਰਚੰਡ ਹੋ ਰਹੀ ਹੈ।
ਵਿਣ ਕਰਮਾ ਕੈਸੇ ਉਤਰ ਸਪਾਰੇ,
ਉਹ ਕਰਮਾ ਤੋਂ ਬਿਨਾਂ ਕਿਸੇ ਨੇ ਪਾਰ ਨੀ ਉਤਰਨਾ, ਜਿਨ੍ਹਾਂ ਦੇ ਕਰਮ ਮਾੜੇ ਨੇ ਉਹ ਮੰਦ ਕਰਮੇ ਕਦੇ ਵੀ ਇਹ ਸੰਸਾਰ ਤੋਂ ਪਾਰ ਨਹੀਂ ਉਤਰਦੇ। ਵਿਣ ਕਰਮਾ ਕੈਸੇ ਉਤਰ ਸਪਾਰੇ, ਜਾਂ ਏਦਾਂ ਕਹਿ ਲਈਏ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਕੋਈ ਪਾਰ ਉਤਰੇ, ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਕੋਈ ਇਸ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰੇ।
ਮੁੰਦਰਾ ਫਟਕ ਬਣਾਈ ਕਾਨ,
ਪਾਤਸ਼ਾਹ ਕਹਿੰਦੇ ਆ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਨੇ ਫਟਕ ਦੀਆਂ, ਬਿਲੌਰ ਦੇ ਸ਼ੀਸ਼ੇ ਦੀਆਂ ਮੁੰਦਰਾਂ ਉਹ ਕੰਨਾਂ ਦੇ ਵਿੱਚ ਪਾ ਲਈਆਂ ਹਨ।
ਮੁਕਤ ਨਹੀਂ ਵਿਦਿਆ ਵਿਗਿਆਨ,
ਪਰ ਵਿਗਿਆਨ ਵਿਦਿਆ ਤੋਂ ਬਿਨਾਂ ਆਪਣੇ ਨਿੱਜ ਸਵਰੂਪ ਦੇ ਗਿਆਨ ਦੀ ਵਿਦਿਆ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਮੁੰਦਰਾਂ ਪਾ ਕੇ। ਫਟਕ ਦੀਆਂ ਬਿਲੌਰ ਦੀਆਂ ਮੁੰਦਰਾਂ ਪਾ ਕੇ ਤਾਂ ਨੀ ਯੋਗੀ ਜੀ ਮੁਕਤੀ ਮਿਲਣੀ, ਜੇ ਵਿਗਿਆਨ ਵਿਦਿਆ, ਵਿਗਿਆਨ ਵਿਦਿਆ ਦਾ ਮਤਲਬ ਹੁੰਦਾ ਆਤਮ ਵਿਸ਼ੇਸ਼ ਗਿਆਨ, ਆਪਣੇ ਨਿੱਜ ਸਵਰੂਪ ਦਾ ਗਿਆਨ ਪ੍ਰਾਪਤ ਹੋਣਾ, ਉਹਦੇ ਤੋਂ ਬਿਨਾਂ ਇਹ ਮੁਕਤੀ ਨਹੀਂ ਹੋਣੀ।
ਜੀਵਾ ਇੰਦਰੀ ਸਾਧ ਲੋਭਾਨਾ,
ਜ਼ੁਬਾਨ ਤੇ ਇੰਦਰੀਆਂ ਆਦਿਕ ਜਿੰਨੀਆਂ ਨੇ ਸਰੀਰ ਦੀਆਂ ਸਵਾਦਾਂ ਚ ਉਲਝੀਆਂ ਫਿਰਦੀਆਂ ਨੇ, ਅੱਖਾਂ ਨੂੰ ਵੇਖਣ ਦਾ ਸਵਾਦ ਹੈ, ਕੰਨਾਂ ਨੂੰ ਸੁਣਨ ਦਾ, ਜ਼ੁਬਾਨ ਨੂੰ ਚੱਖਣ ਦਾ, ਚਮੜੀ ਨੂੰ ਸਪਰਸ਼ ਦਾ, ਏਦਾਂ ਦੇ ਇਹ ਇੰਦਰੀਆਂ ਜਿਹੜੀਆਂ ਨੇ ਇਹ ਸਵਾਦਾਂ ਦੇ ਉਲਝੇਵੇਂ ਵਿੱਚ ਤੁਹਾਡੀਆਂ ਉਲਝੀਆਂ ਹੋਈਆਂ ਹਨ।
ਪਸ਼ੂ ਪਏ ਨਹੀਂ ਮਿਟੇ ਨਿਸ਼ਾਨਾ,
ਕਹਿੰਦੇ ਮਨੁੱਖ ਹੋਣ ਦੇ ਬਾਵਜੂਦ ਵੀ ਪਸ਼ੂਆਂ ਦੇ ਸਮਾਨ ਜ਼ਿੰਦਗੀ ਬਤੀਤ ਕਰ ਰਹੇ, ਪਸ਼ੂ ਹੋ ਗਏ ਤੁਸੀਂ, ਕੀ ਕਰੋ, ਤੁਹਾਡੇ ਲਿਖੇ ਲੇਖ ਨਹੀਂ ਮਿਟਦੇ ਜਿਹੜੇ ਪਰਮੇਸ਼ਰ ਨੇ ਤੁਹਾਡੇ ਮੱਥਿਆਂ ਤੇ ਪਾਏ ਹੈ, ਪੂਰਵਲੇ ਜਨਮਾਂ ਦੇ ਪਸ਼ੂਆਂ ਦੇ ਸੰਸਕਾਰ ਤੁਹਾਡੇ ਨਹੀਂ ਮਿਟਦੇ, ਮਨੁੱਖ ਹੋ ਕੇ ਵੀ ਪਸ਼ੂਆਂ ਵਾਲੀਆਂ ਕਰਤੂਤਾਂ ਕਰਦੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨੁੱਖ ਹੋ ਕੇ ਵੀ ਪਸ਼ੂਆਂ ਵਾਲੀਆਂ ਬਿਰਤੀਆਂ ਨਹੀਂ ਛੱਡਦੇ, ਪਸ਼ੂ ਹੀ ਹੋ ਰਹੇ ਹੋ।
ਤ੍ਰਿਵਿਧ ਲੋਗਾ ਤ੍ਰਿਵਿਧ ਜੋਗਾ,
ਮਹਾਰਾਜ ਜੀ ਕਹਿੰਦੇ ਤਿੰਨ ਪ੍ਰਕਾਰ ਦੇ ਲੋਕ ਨੇ, ਉੱਤਮ ਮੱਧਮ ਤੇ ਕਨਿਸ਼ਟ, ਤਿੰਨ ਹੀ ਪ੍ਰਕਾਰ ਦੇ ਤੁਹਾਡੇ ਯੋਗ ਦੱਸੇ ਨੇ, ਸਤੋ ਗੁਣੀ ਯੋਗ, ਰਜੋ ਗੁਣੀ ਯੋਗ ਤੇ ਤਮੋ ਗੁਣੀ ਯੋਗ।
ਸ਼ਬਦ ਵਿਚਾਰੇ ਚੂਕਸ ਸੋਗਾ,
ਪਰ ਯਾਦ ਰੱਖਿਓ ਜਿਹੜਾ ਗੁਰੂ ਕੇ ਸ਼ਬਦ ਦੀ ਜਾਂ ਬ੍ਰਹਮ ਦੀ ਵਿਚਾਰ ਕਰੇਗਾ, ਇੱਥੇ ਸ਼ਬਦ ਦਾ ਅਰਥ ਕਰਾਂਗੇ ਬ੍ਰਹਮ, ਪਰਮੇਸ਼ਰ, ਅਕਾਲ ਪੁਰਖ, ਜਿਹੜਾ ਬ੍ਰਹਮ ਨੂੰ ਵਿਚਾਰੇਗਾ, ਮਹਾਰਾਜ ਜੀ ਕਹਿੰਦੇ ਉਹਦੇ ਸੋਗ ਦੂਰ ਹੋਣਗੇ, ਚੂਕਸ ਸੋਗਾ, ਉਹਦੇ ਸੋਗ ਦੂਰ ਹੋਣਗੇ ਜਿਹੜਾ ਬ੍ਰਹਮ ਨੂੰ ਵਿਚਾਰੇਗਾ।
ਊਜਲ ਸਾਚ ਸੋ ਸ਼ਬਦ ਹੋਏ,
ਪਾਤਸ਼ਾਹ ਕਹਿੰਦੇ ਸੱਚ ਉਜਲ ਹੈ ਔਰ ਭਾਈ ਉਹ ਸ੍ਰੇਸ਼ਟ ਸ਼ਬਦ ਰੂਪ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ।
ਯੋਗੀ ਜੁਗਤ ਵਿਚਾਰੇ ਸੋਏ,
ਜਿਹੜਾ ਜੋਗੀ ਜੁਗਤੀ ਸਹਿਤ ਉਸ ਨੂੰ ਵਿਚਾਰੇ ਉਹੀ ਜੋਗੀ ਹੈ, ਜਿਹੜਾ ਜੁਗਤ ਸਹਿਤ ਉਸ ਬ੍ਰਹਮ ਦੀ ਵਿਚਾਰ ਕਰੇ, महाराज जी कहंदे ओही योगी है।
तुझ पै नौ निद तू करने योग।
परमेश्वर नु संबोधन होके आख्या करो योगियो कि हे अकाल पुरख तेरे कोल सारिया नौ निधिया ने, तू ही सब कुछ करन वाला ते तू ही सब कुछ कराउण योग है। करन वाला भी तू है ते कराउण वाला भी तू है। उस अकाल पुरख वाहेगुरु परमेश्वर दे पास ही सारिया नौ निधिया दे खजाने हन।
थापे उथापे करे सोहोग।
पार ब्रह्म परमेश्वर आप ही थापदा है ते आप ही सब कुछ उथापदा है। उथाप का मतलब हुंदा है सब कुछ अपने च समेट भी लेंदा है। जदों रचदा है कख दे फोर च रच दिंदा कीता पसाओ एको कबाओ तिस्ते होए लख दरियाओ। ते जदों समेटदा है उदों फिर सब कुछ अपने च उथाप भी लेंदा है। पैदा भी तू करदा वाहिगुरु ते सब नू समेटन वाला भी तू आप है।
जत तत जत सत संजम सच सुचीत।
महाराज जी कहंदे आ जेदे चित दे विच सच है ओदा जत भी सफल, ओदा संजम भी सफल, मर्यादा भी रखी हुई, ओदा सत भी सफल। जेदे हिरदे च सच है ओदा जत सत संजम सब सफल है।
नानक जोगी त्रिपवन मीत।
महाराज जी कहंदे आ भाई ओ तिना भवना दा वाहिगुरु पार ब्रह्म परमेश्वर जिन्हां दा मित्र है ओही असल विच योगी है। गुरु नानक साहब कहिंदे तिना भवना दा मालक स्वामी जिन्हां दा मित्र है पातशाह कहिंदे ओ है योगी। साडी दृष्टि च आ शरीर ते सवा मल के हथ च चिप्पी फड़ के तुसी योगी कहाउंदे हो, साडी दृष्टि च साडे मत कि तुसी योगी नहीं। साडे मत विच योगी ओ है जेड़ा उस तिना भवना दे मालक स्वामी परमेश्वर नू निरंकार वाहिगुरु नू अपना मित्र जानदा है।
जो पई दंब तार कर जग दिख रावो।
पातशाह कहंदे पखंड तार के तुसी लोकां नू वखाल दे। शब्द उचारिया महाराज जी ने राम कली राग अष्टपदी है। गरीब नवाज पातशाह कहंदे पखंड करके लोकां नू विखाउंदे हो।
लोकन में निज मान बधावो।
और पखंड करके लोकां च अपनी वाह वाह कहाउंदे हो, वड्याई कराउंदे हो।
बेख कूर नैरिदे कमावो।
झूठे भेख धारण करके तुसी बाहरों विखाउंदे हो लोकां नू पर आप हिरदे च इहदी कमाई नहीं करदे।
नाम जपे बिन क्यों सच पावो।
नाम नू जपे बिना किवें तुहानू सच स्वरूप दी प्राप्ति होवेगी।
जगत असत लखत है जो।
ए जगत असत है जेड़े जान लेंदे हन।
मान हित दंब करे न सो।
ओ फिर मान वास्ते इदां दा पखंड ते विखावा नहीं करदे।
इक मन होए जो नाम जपाई।
जेड़े एक मन एक चित हो के पार ब्रह्म परमेश्वर दा नाम जपदे जां जपाउंदे हन।
मिल है सो नामी के माई।
महाराज जी कहंदे आ सिद्धो जेड़ा नाम जपदा है ओ एक दिन नाम जपदा जपदा उस नामी विच ही अभेद हो जांदा जेदा नाम जपदा है। नाम दी इह बरकत है जेदा नाम जपिए जप जप के जप जप के फिर उसे विच ही मिल के अभेद हो जाईदा है, उसे च ही मिल के एक बिक हो जाईदा है। इस करके नाम बिना सब कूड़ गाली होछियां। सिमरत वेद पुराण पुकारन पोथियां। नाम बिना सब कूड़ गाली होछियां। जाप ताप ज्ञान सब ध्यान। खट शास्त्र सिमरत वख्यान। योग अभ्यास कर्म धर्म किरिया। सगल त्याग बन मध्य फिरिया। परमेश्वर दे नाम दे तुल कुछ ने नहीं तुल राम नाम विचार। परमेश्वर दे नाम दे तुल कुछ नहीं। नाम जप जप के ही नामी च भेद होईदा है, नामी दे स्वरूप विच मिलीदा है।
सुनत शब्द सिद्ध सर्ब लजाए।
सतगुरां दा इह शब्द सुन के सिद्धां दी दशा बयान कीती जो उहनां दी सी। जदों महाराज जी दा शब्द सुनिया ते सिद्ध बड़े शर्मिंदा होए, बड़े लजाए मान होए भी इह तां बिल्कुल साफ ही वचन कर दे जेड़ा कहंदे आ कोई कमाउंदे नहीं सज्जे खब्यों स्पष्ट वचना च कहंदे आ भी लोकां नूं ज्ञान दे के अपने मठ बनदे हो अपनियां मड़ियां बनाउंदे जे ते ज्ञान लोकां वास्ते रखिया तुहाडे वास्ते नहीं। जदों महाराज जी दे वचन सुने ते जिन्ने भी सिद्ध सन ए शर्मिंदा होए लजाए मान होए
तूषण पाए ना उत्तरे आए
चुप हो गए कोई जवाब नहीं आया सतगुरां दे सन्मुख
करी आदेश आदेश बहोरी
महाराज सच्चे पातशाह जी नूं कहंदे जी आदेश मंगल नाथ वर्गे जिहड़े सिद्ध सी गुरु साहब दी महिमा जाणदे सी गोपी नाथ मंगल नाथ ये गुरुदेव दी महिमा जाणदे महाराज जी नूं कहंदे आदेश 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 नमस्कार है नमस्कार है नमस्कार है। आदेश दा मतलब आग्या भी हुंदी आग्या है आग्या है आग्या है पातशाह कहंदे आदेश ते सह आदेश आद अनिल अनाद अनाहत जुग जुग एको वेस पातशाह जिवें गोरख मथे चरण पा रहे ने गोरख मता जिवें नानक मता होया है वो कथा अगलिया प्रसंगा विच आवेगी।